ਵਾਹਿਗੁਰੂ ਦੀ ਕਿਰਪਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ ਤੇ ਲਿਖਿਆ ਤੇ ਸੰਤ ਜਨ ਮਹਾਤਮਾ ਜਨ ਵੀ ਹਮੇਸ਼ਾ ਇਹ ਹੀ ਆਖਦੇ ਨੇ ਕਿ ਰੱਬ ਬੰਦਗੀ ਨਾਲ, ਭਜਨ ਨਾਲ, ਯਤਨ ਕਰਨ ਨਾਲ, ਹੀਲੇ ਵਰਤਨ ਨਾਲ, ਚਲਾਕੀ ਜਾਂ ਚਤਰਾਈ ਨਾਲ, ਸਿਮਰਨ ਕਰਨ, ਪੂਜਾ ਕਰਨ, ਜਪ ਤਪ ਜਾਂ ਘਾਲਣਾ ਘਾਲਣ ਨਾਲ ਨਹੀਂ ਮਿਲਦਾ। ਉਹ ਉਦੋਂ ਹੀ ਮਿਲਦਾ ਜਦੋਂ ਉਹ ਮਨੁੱਖ ਤੇ ਕਿਰਪਾਲੂ ਹੋਵੇ। ਵਾਹਿਗੁਰੂ ਦੀ ਪ੍ਰਾਪਤੀ ਵਾਹਿਗੁਰੂ ਦੀ ਮਿਹਰ ਦਾ ਨਤੀਜਾ ਹੁੰਦੀ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਕਾਨੜਾ ਰਾਗ ਵਿੱਚ ਫਰਮਾਉਂਦੇ ਨੇ, ਜਾਪ ਤਾਪ ਨੇਮ ਸੁੱਚ ਸੰਜਮ ਨਾ ਹੀ ਇਨ ਵਿਦੇ ਛੁਟਕਾਰ। ਜਾਂ ਸਤਿਗੁਰੂ ਜੀ ਤਨਾਸਰੀ ਰਾਗ ਵਿੱਚ ਆਖਦੇ ਨੇ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਾਂ ਫਿਰ ਗੌੜੀ ਰਾਗ ਵਿੱਚ ਆਖਦੇ ਨੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਭਿਆਸੀ ਮਨੁੱਖ ਦੇ ਦਿਲ ਵਿੱਚ ਕੁਦਰਤੀ ਤੌਰ ਤੇ ਸ਼ੱਕ ਪੈਦਾ ਹੁੰਦਾ ਹੈ ਕਿ ਜੇ ਰੱਬ ਨੇ ਸੇਵਾ ਨਾਲ, ਬੰਦਗੀ ਨਾਲ, ਯਤਨਾਂ ਨਾਲ ਨਹੀਂ ਮਿਲਣਾ ਤਾਂ ਭਗਤੀ, ਸਿਮਰਨ ਜਾਂ ਬੰਦਗੀ ਦਾ ਫਾਇਦਾ ਕੀ ਹੋਇਆ। ਜਦੋਂ ਉਸ ਦੀ ਮਿਹਰ ਹੋਵੇਗੀ ਆਪੇ ਹੀ ਮਿਲ ਪਵੇਗਾ। ਇਸ ਤਰ੍ਹਾਂ ਦਾ ਨਤੀਜਾ ਕੱਢਣਾ ਤੇ ਬੰਦਗੀ ਛੱਡ ਦੇਣੀ ਆਤਮਘਾਤ ਕਰਨ ਦੇ ਬਰਾਬਰ ਹੈ। ਸਮੁੱਚੀ ਬਾਣੀ ਨੂੰ ਪੜ੍ਹਨ ਤੋਂ ਅਭਿਆਸੀ ਨੂੰ ਇਹ ਸਮਝ ਆ ਜਾਂਦੀ ਹੈ ਕਿ ਹਉਮੈ ਨਾਲ, ਮਾਣ ਨਾਲ ਕੀਤੀ ਹੋਈ ਬੰਦਗੀ, ਸਿਮਰਨ ਤੇ ਜਪ ਤਪ ਗੁਰਬਾਣੀ ਵਿੱਚ ਵਰਜਿਤ ਨੇ। ਹਉਮੈ ਨੂੰ ਮਾਰਨਾ ਬੰਦਗੀ ਦੀ ਸੰਪੂਰਨਤਾ ਹੈ ਤੇ ਜੇ ਬੰਦਗੀ ਕਰਕੇ ਹਉਮੈ ਵਧੇ ਤਾਂ ਫਿਰ ਤੇ ਬੰਦਗੀ ਹੀ ਆਤਮਿਕ ਤਰੱਕੀ ਵਿੱਚ ਰੋੜਾ ਬਣ ਗਈ। ਗੁਰਬਾਣੀ ਦਾ ਭਾਵ ਇਹ ਹਰਗਿਜ਼ ਨਹੀਂ ਕਿ ਬੰਦਗੀ, ਭਜਨ ਜਾਂ ਸਿਮਰਨ, ਵਾਹਿਗੁਰੂ ਦੇ ਮਿਲਣ ਦੇ ਸਭ ਯਤਨ ਵਿਅਰਥ ਨੇ ਜਾਂ ਬੇਲੋੜੇ ਨੇ। ਸਗੋਂ ਗੁਰਬਾਣੀ ਵਿੱਚ ਇਹ ਗੱਲ ਮੁੜ ਮੁੜ ਲਿਖੀ ਹੈ, ਸੁਣ ਸਕੀਏ ਮਿਲ ਉਦਮ ਕਰੇ ਹਾ, ਮਨਾਏ ਲੈ ਹਰ ਕੰਤੈ। ਜਾਂ ਫਿਰ ਸਤਿਗੁਰੂ ਜੀ ਇਸ ਤਰ੍ਹਾਂ ਵੀ ਆਖਦੇ ਨੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਜਾਂ ਫਿਰ ਇਸ ਤਰ੍ਹਾਂ ਵੀ, ਨਾਨਕ ਪ੍ਰਭ ਅਵਿਨਾਸ਼ੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਜਾਂ ਫਿਰ ਕਹਿੰਦੇ ਨੇ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਅਥਵਾ ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕਉ ਰਾਖਣਹਾਰ। ਗੁਰਬਾਣੀ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਵਾਹਿਗੁਰੂ ਬੜਾ ਇਨਸਾਫ ਪਸੰਦ ਤੇ ਬੜਾ ਨਿਆਂਕਾਰੀ ਤੇ ਕਿਸੇ ਦੇ ਕੀਤੇ ਹੋਏ ਯਤਨ ਨੂੰ ਭੁਲਾਉਂਦਾ ਨਹੀਂ, ਸਗੋਂ ਪੂਰਾ ਮੁੱਲ ਪਾਉਂਦਾ। ਭਾਈ ਗੁਰਦਾਸ ਸਾਹਿਬ ਦਾ ਕਥਨ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਹਿ ਹੋਏ ਲੇਤ ਹੈ। ਮਾਣ ਛੱਡ ਕੇ ਬੰਦਗੀ ਜਾਂ ਸਿਮਰਨ ਕਮਾਈ ਕਰਨ ਨਾਲ ਵਾਹਿਗੁਰੂ ਦੀ ਕਿਰਪਾਲਤਾ ਜ਼ਰੂਰ ਉਪਜਦੀ ਹੈ ਤੇ ਵਾਹਿਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਸਾਧਨ ਗੁਰਬਾਣੀ ਅਨੁਸਾਰ ਨਿਰਮਾਣ ਹੋ ਕੇ ਸਿਮਰਨ ਕਰਨਾ ਹੀ ਹੈ। ਇਹ ਗੱਲ ਵੀ 16 ਆਨੇ ਸੱਚ ਕਿ ਵਾਹਿਗੁਰੂ ਦੀ ਪ੍ਰਾਪਤੀ ਉਸ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ, ਪਰ ਇਸ ਕਿਰਪਾ ਨੂੰ ਹੋਂਦ ਵਿੱਚ ਲਿਆਉਣ ਦੀ ਜੁਗਤੀ ਨਿਰਮਾਣ ਯਤਨ, ਅਰਦਾਸਾਂ ਅਤੇ ਨਾਮ ਅਭਿਆਸ ਹੀ ਹੈ। ਗੁਰਬਾਣੀ ਅਨੁਸਾਰ ਵਾਹਿਗੁਰੂ ਦੀ ਸਭ ਤੋਂ ਉੱਤਮ ਸੇਵਾ, ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਸਿਮਰਨ ਅਭਿਆਸ ਹੈ, ਜਿਸ ਤੋਂ ਰੱਬ ਦੀ ਮਿਹਰ ਦਾ ਦਰ ਖੁੱਲਦਾ। ਇਹ ਸਾਧਨ ਗੁਰੂਆਂ ਪੀਰਾਂ ਰਿਸ਼ੀਆਂ ਜਾਂ ਮੁਨੀਆਂ ਦਾ ਸਦੀਆਂ ਤੋਂ ਅਜ਼ਮਾਇਆ ਹੋਇਆ ਸਾਧਨ ਹੈ ਤੇ ਇਸ ਵਿੱਚ ਅਭਿਆਸੀ ਨੂੰ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਕਰਨਾ ਚਾਹੀਦਾ। ਹਾਂ, ਇਹ ਉਸਦਾ ਹੱਕ ਹੈ ਕਿ ਉਹ ਇਸ ਸੰਬੰਧੀ ਆਪਣੀ ਪੱਕੀ ਰਾਏ ਇਸ ਨੂੰ ਇਮਾਨਦਾਰੀ ਨਾਲ ਵਰਤੋਂ ਵਿੱਚ ਲਿਆ ਕੇ ਨਤੀਜਾ ਵੇਖ ਕੇ ਬਣਾਵੇ, ਪਰ ਉਸ ਨੂੰ ਨਿਰਮਾਣ ਅਭਿਆਸ ਕਰਨ ਤੋਂ ਬਿਨਾਂ ਇਸ ਸੰਬੰਧੀ ਇਤਰਾਜ਼ ਕਰਨ ਵਾਲਾ ਭਾਵ ਰੱਖਣਾ ਇਹ ਤੇ ਬਹੁਤ ਬੜੀ ਬੇਇਨਸਾਫੀ ਹੋਵੇਗੀ। ਜਿਸ ਤਰ੍ਹਾਂ ਦੋ ਨੂੰ ਦੋ ਨਾਲ ਗੁਣਾ ਕੀਤਿਆਂ ਨਤੀਜਾ ਚਾਰ ਹੀ ਨਿਕਲੇਗਾ, ਉਸੇ ਤਰ੍ਹਾਂ ਮੇਰਾ ਯਕੀਨ ਹੈ ਕਿ ਨਿਰਮਾਣ ਹੋ ਕੇ ਸ਼ਰਧਾ ਪੂਰਨ ਤੇ ਪ੍ਰੇਮ ਨਾਲ ਭਜਨ ਕੀਤਿਆਂ ਸਿਮਰਨ ਕੀਤਿਆਂ ਵਾਹਿਗੁਰੂ ਦੀ ਕਿਰਪਾ ਜ਼ਰੂਰ ਪ੍ਰਗਟ ਹੋਵੇਗੀ। ਜਿਸ ਦਾ ਜੀ ਕਰੇ ਉਹ ਇਸ ਗੱਲ ਨੂੰ ਅਜ਼ਮਾ ਕੇ ਵੇਖ ਲਵੇ। ਇਹ ਤੇ ਇੱਕ ਬਹੁਤ ਵੱਡੀ ਪੱਕੀ ਸੱਚਾਈ ਹੈ। ਮੇਰਾ ਖਿਆਲ ਹੈ ਕਿ ਵਾਹਿਗੁਰੂ ਦੀ ਕਿਰਪਾ ਦੀ ਲੋੜ ਸਿਰਫ ਬੰਦਗੀ ਵਿੱਚ ਹੀ ਜ਼ਰੂਰੀ ਨਹੀਂ, ਸਗੋਂ ਇਨਸਾਨ ਦੇ ਸਾਰੇ ਯਤਨਾਂ ਦੀ ਸਫਲਤਾ ਵਾਸਤੇ, ਭਾਵੇਂ ਉਹ ਕਿਸੇ ਪਾਸੇ ਵੀ ਲਾਏ ਜਾਣ, ਰੱਬ ਦੀ ਮਿਹਰ ਬਹੁਤ ਜ਼ਰੂਰੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਪਰਤਾ ਕੇ ਵੇਖਿਆ ਕਿ ਯਤਨਾਂ, ਕੋਸ਼ਿਸ਼ਾਂ ਤੇ ਕਾਮਯਾਬੀ ਦੇ ਦਰਮਿਆਨ ਇੱਕ ਦੂਰੀ ਜ਼ਰੂਰ ਹੁੰਦੀ ਹੈ ਜੋ ਰੱਬ ਦੀ ਮਿਹਰ ਨਾਲ ਜਾਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਭਰੀ ਜਾ ਸਕਦੀ ਹੈ। ਹਰੇਕ ਕੋਸ਼ਿਸ਼ ਕਾਮਯਾਬੀ ਦਾ ਦਰਜਾ ਤਾਂ ਹੀ ਹਾਸਲ ਕਰਦੀ ਹੈ ਜਦੋਂ ਕੁਝ ਸਹਾਇਤਾ ਵਾਹਿਗੁਰੂ ਵੱਲੋਂ ਆਵੇ। ਕਾਮਯਾਬੀ ਦਾ ਸਭ ਤੋਂ ਵੱਡਾ ਭੇਦ ਇਸ ਅਸੂਲ ਨੂੰ ਜਾਣਨਾ ਹੈ। ਹੰਕਾਰ ਭਰੀ ਕੋਸ਼ਿਸ਼ ਦਾ ਸਿੱਟਾ ਮੈਂ ਕਦੇ ਕਾਮਯਾਬੀ ਨਹੀਂ ਵੇਖਿਆ। ਜੇ ਕਦੇ ਕਾਮਯਾਬ ਹੋ ਵੀ ਜਾਈਏ ਨਾ ਤਾਂ ਪਿੱਛੋਂ ਬਹੁਤ ਬੁਰੀ ਤਰ੍ਹਾਂ ਡਿੱਗਣਾ ਪੈਂਦਾ। ਕੋਸ਼ਿਸ਼ਾਂ ਨੂੰ ਫਲ ਵੀ ਵਾਹਿਗੁਰੂ ਦੀ ਮਿਹਰ ਨਾਲ ਲੱਗਦੇ ਨੇ। ਇੱਥੇ ਇਹ ਗੱਲ ਯਾਦ ਰਹੇ ਕਿ ਰੱਬ ਦੀ ਮਿਹਰ ਉਪਜਣ ਦਾ ਵੱਡਾ ਸਾਧਨ ਨਿਰਮਾਣ ਤੇ ਲਗਾਤਾਰ ਕੋਸ਼ਿਸ਼ਾਂ ਨੇ। ਫਲ ਕੋਸ਼ਿਸ਼ ਨੂੰ ਲੱਗਦਾ ਪਰ ਨਿਰਮਾਣ ਭਰੀ ਤੇ ਸਿਦਕ ਭਰੀ ਕੋਸ਼ਿਸ਼ ਨੂੰ, ਹੰਕਾਰ ਵਾਲੀ, ਪਖੰਡ ਵਾਲੀ ਜਾਂ ਹਉਮੈ ਵਾਲੀ ਕੋਸ਼ਿਸ਼ ਨੂੰ ਨਹੀਂ। ਨਿਮਾਣੇ ਹੋ ਕੇ ਸਿਮਰਨ ਅਭਿਆਸ ਕਮਾਈ ਵਿੱਚ ਲੱਗ ਜਾਣ ਨਾਲ ਵਾਹਿਗੁਰੂ ਦੀ ਕਿਰਪਾਲਤਾ ਕਈ ਸ਼ਕਲਾਂ ਵਿੱਚ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਸਿਮਰਨ ਵਿੱਚ ਦਿਲ ਲੱਗਣਾ, ਸਿਮਰਨ ਵਿੱਚੋਂ ਖੁਸ਼ੀ ਜਾਂ ਰਸ ਜਾਂ ਆਨੰਦ ਦਾ ਆਉਣਾ, ਜਾਂ ਸਿਮਰਨ ਵਿੱਚ ਬੈਠਿਆਂ ਆਪਣੇ ਸ਼ੰਕਿਆਂ ਦੇ ਜਵਾਬ ਸੁਝਣੇ, ਜਿਨ੍ਹਾਂ ਤੋਂ ਤਸੱਲੀ ਵਧਣੀ ਤੇ ਹੋਰ ਅਭਿਆਸ ਦੀ ਚਾਹ ਪੈਦਾ ਹੋਣੀ, ਸਤਸੰਗੀਆਂ ਦਾ ਮਿਲਾਪ ਹੋਣਾ ਤੇ ਬੇਮੁੱਖਾਂ ਦੀ ਦੋਸਤੀ ਤੋਂ ਦਿਲ ਉਪਰਾਮ ਹੋ ਜਾਣਾ, ਲੋੜ ਅਨੁਸਾਰ ਗੁਰਮੁਖ ਮਹਾਤਮਾਵਾਂ ਦਾ ਮੇਲ ਤੇ ਅਗਵਾਈ ਹੋ ਜਾਣੀ, ਜਾਂ ਇਹੋ ਜਿਹੀਆਂ ਕਿਤਾਬਾਂ ਪੜ੍ਹਨ ਵਾਸਤੇ ਮਿਲ ਜਾਣੀਆਂ ਜਿਨ੍ਹਾਂ ਨਾਲ ਮਨ ਦੇ ਸ਼ੰਕੇ ਖਤਮ ਹੋ ਜਾਣ, ਧੁੰਦਲੇ ਖਿਆਲ ਸਾਫ਼ ਹੋ ਜਾਣੇ, ਬਿਰਤੀ ਦ੍ਰਿੜ ਹੋ ਜਾਣੀ, ਜ਼ਿੰਦਗੀ ਇਸ ਕਿਸਮ ਦੀ ਹੋ ਜਾਣੀ ਜਿਸ ਵਿੱਚ ਅਭਿਆਸ ਕਮਾਈ ਅਤੇ ਸਤ ਵਿਚਾਰ ਵਾਸਤੇ ਕਾਫ਼ੀ ਸਮਾਂ ਮਿਲ ਜਾਏ, ਅੰਦਰਲੇ ਕਪਾਟ ਖੁੱਲ੍ਹਦੇ ਜਾਣ, ਰੱਬੀ ਜੋਤ ਦੇ ਲਿਸ਼ਕਾਰੇ ਪੈਣ, ਆਪਣੇ ਸਰੂਪ ਦੀ ਪਛਾਣ ਉਹਦਾ ਹੈ, ਆਪਣਾ ਤੇ ਵਾਹਿਗੁਰੂ ਦਾ ਸੰਬੰਧ ਸਮਝ ਵਿੱਚ ਆ ਜਾਏ। ਇਹ ਗੱਲ ਵੀ ਪ੍ਰਗਟ ਤੌਰ ਤੇ ਸਮਝ ਵਿੱਚ ਆ ਜਾਣੀ ਕਿ ਵਾਹਿਗੁਰੂ ਸਦਾ ਕਿਰਪਾਲੂ ਹੈ। ਇਹ ਸਾਰੀਆਂ ਗੱਲਾਂ ਉਸਦੀ ਮਿਹਰ ਦੀਆਂ ਨਿਸ਼ਾਨੀਆਂ ਨੇ ਜੋ ਆਤਮਿਕ ਮੰਜ਼ਲ ਦੇ ਮੁਸਾਫਰਾਂ ਨੂੰ ਅਭਿਆਸ ਕਮਾਈ ਦੇ ਰਸਤੇ ਵਿੱਚ ਥਾਂ ਥਾਂ ਤੇ ਹਰ ਪੜਾਅ ਤੇ ਮਿਲਦੀਆਂ ਨੇ ਤੇ ਉਹਨਾਂ ਦੇ ਮਨ ਨੂੰ ਧੀਰਜ ਤੇ ਉਤਸ਼ਾਹ ਦਿਵਾਉਂਦੀਆਂ ਰਹਿੰਦੀਆਂ ਨੇ।